ਗੁਰੂ ਰੂਪ ਸਾਧ ਸੰਗਤ ਜੀਓ, ਕੱਲ੍ਹ ਅਸੀਂ ਪੜ੍ਹ ਰਹੇ ਸੀ ਧਿਆਨ ਕਿਸ ਨੂੰ ਕਹਿੰਦੇ ਹਨ, ਇਹ ਕਿਵੇਂ ਖਿੰਡਦਾ ਹੈ, ਧਿਆਨ ਨੂੰ ਇਕਾਗਰ ਕਿਵੇਂ ਕੀਤਾ ਜਾ ਸਕਦਾ ਹੈ, ਇਸ ਦੇ ਕੀ ਸਿੱਟੇ ਨਿਕਲਦੇ ਹਨ। ਅਸਲ ਵਿੱਚ ਇਨਸਾਨੀ ਜੂਨ ਨੂੰ ਬਾਕੀ 84 ਲੱਖ ਜੂਨਾਂ ਨਾਲੋਂ ਉੱਤਮ ਦਰਜਾ ਇਸੇ ਧਿਆਨ ਜਾਂ ਚੇਤਨਤਾ ਕਾਰਨ ਹੀ ਮਿਲਿਆ ਹੈ। ਧਿਆਨ ਕਿਵੇਂ ਸਾਨੂੰ ਬਾਕੀ ਜੂਨਾਂ ਤੋਂ ਵਖਰਿਆਉਂਦਾ ਹੈ, ਆਤਮਿਕ ਅਨੁਭਵ ਦੀ ਪ੍ਰਾਪਤੀ ਲਈ ਇਹ ਕਿਵੇਂ ਜ਼ਰੂਰੀ ਹੈ, ਮਾਇਕੀ ਸੁਰਤੀ ਬਿਰਤੀ ਜਾਂ ਧਿਆਨ ਨੂੰ ਆਤਮਿਕ ਜਾਂ ਦੈਵੀ ਕਿਵੇਂ ਬਣਾਇਆ ਜਾ ਸਕਦਾ ਹੈ, ਅਤੇ ਫਿਰ ਉਹ ਅਵਸਥਾ ਕਿਹੋ ਜਿਹੀ ਹੁੰਦੀ ਹੈ, ਇਸ ਨੂੰ ਗੁਰਮੁਖ ਪਿਆਰੇ ਵਾਹੂ ਜੀ ਹੁਰਾਂ ਨੇ ਆਪ ਉਸ ਅਵਸਥਾ 'ਤੇ ਪਹੁੰਚ ਕੇ ਆਪਣੇ ਆਤਮਿਕ ਤਜਰਬਿਆਂ ਨੂੰ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਅੰਕਿਤ ਕੀਤਾ ਹੈ। ਧਿਆਨ ਭਾਗ ਦੂਜਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀਤ। ਜੀਵਨ ਦੀਆਂ ਦੋਹਾਂ ਹਾਲਤਾਂ, ਭੁੱਲ ਜਾਂ ਯਾਦ, ਕੁਸੰਗਤ ਜਾਂ ਸੰਗਤ, ਮਨਮੁਖਤਾ ਜਾਂ ਗੁਰਮੁਖਤਾ, ਦੁੱਖ ਜਾਂ ਸੁੱਖ, ਨਰਕ ਜਾਂ ਸੁਰਗ, ਇਹਨਾਂ ਦੇ ਵਿਚਕਾਰ ਮਹੱਤਵਪੂਰਨ ਨੁਕਤਾ ਸਾਡੀ ਚੇਤਨਤਾ ਜਾਂ ਧਿਆਨ ਹੀ ਹੈ, ਸਾਡੀ ਕੌਨਸ਼ੀਅਸਨੈਸ ਹੀ ਹੈ। ਜੇਕਰ ਸਾਡਾ ਧਿਆਨ ਮਾਇਕੀ ਭਰਮ ਦੇ ਨਾਲ ਸੰਗ ਕਰਦਾ ਹੈ ਤਾਂ ਅਸੀਂ ਮਨਮੁੱਖ ਹੋ ਜਾਂਦੇ ਹਾਂ, ਇਲਾਹੀ ਮੰਡਲ ਨੂੰ ਭੁੱਲ ਜਾਂਦੇ ਹਾਂ। ਪਰ ਜੇ ਸਾਡਾ ਧਿਆਨ ਆਤਮਿਕ ਸੰਗਤ ਕਰਦਾ ਹੈ ਤਾਂ ਸਾਡੇ ਅੰਦਰ ਦੈਵੀ ਚੇਤਨਤਾ, ਡਿਵਾਈਨ ਕੌਨਸ਼ੀਅਸਨੈਸ ਦ੍ਰਿੜ ਹੋ ਜਾਂਦੀ ਹੈ। ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਦੈਵੀ ਚੇਤਨਤਾ ਜਾਂ ਵਿਵੇਕ ਬੁੱਧੀ ਨੇ ਹੀ ਮਾਨਸਿਕ ਜਾਂ ਆਤਮਿਕ ਜੀਵਨ ਅਥਵਾ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਹੈ। ਸਾਡੀ ਚੇਤਨਤਾ ਕਿਹੋ ਜਿਹੀ ਹੈ, ਵਿਵੇਕ ਬੁੱਧੀ ਨੇ ਇਸ ਦਾ ਨਿਰਣਾ ਕਰਨਾ ਹੈ। ਇਹਨੂੰ ਸੇਧ ਦੇਣੀ ਹੈ, ਇਹਦਾ ਅਭਿਆਸ ਕਰਨਾ ਹੈ, ਇਹਦਾ ਉੱਦਮ ਕਰਨਾ ਹੈ। ਸ਼ੁਭ ਚਿੰਤਨ ਗੋਬਿੰਦ ਰਮਣ, ਨਿਰਮਲ ਸਾਧੂ ਸੰਗ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ, ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਸੋ ਅੰਤਰ ਆਤਮੀ ਜੋਤ ਜਾਂ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਹੋਏ ਗਿਆਨ ਨੂੰ ਅਨੁਭਵ ਕਿਹਾ ਜਾਂਦਾ ਹੈ। ਅਸੀਂ ਬਾਰ ਬਾਰ ਇਹ ਪੜ੍ਹਦੇ ਹਾਂ ਕਿ ਆਤਮਿਕ ਅਨੁਭਵ ਰਾਹੀਂ ਹੀ ਅਸੀਂ ਨਾਮ ਨੂੰ, ਸ਼ਬਦ ਨੂੰ ਬੁੱਝ ਸਕਦੇ ਹਾਂ, ਉਹਦਾ ਰੰਗ ਰਸ ਮਾਣ ਸਕਦੇ ਹਾਂ। ਆਤਮਿਕ ਅਨੁਭਵ ਕਿਸ ਨੂੰ ਕਹਿੰਦੇ ਹਨ? ਅੰਤਰ ਆਤਮੇ ਜੋਤ ਜਾਂ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਗਿਆਨ ਨੂੰ, ਸਪਿਰਚੁਅਲ ਨੌਲੇਜ ਨੂੰ ਅਨੁਭਵ ਕਿਹਾ ਜਾਂਦਾ ਹੈ। ਅਨੁਭਵ ਸਾਨੂੰ ਉਸ ਅਨੰਤ ਆਤਮਿਕ ਮੰਡਲ ਦੀ ਸੋਝੀ ਅਤੇ ਗਿਆਨ ਬਖਸ਼ਦਾ ਹੈ। ਦਿਮਾਗੀ ਗਿਆਨ ਇਹ ਸਾਨੂੰ ਸੀਮਿਤ ਮਾਇਕੀ ਮੰਡਲ ਦੀ ਸੋਝੀ ਦਿੰਦਾ ਹੈ। ਹੁਣ ਇਹ ਦੋਵੇਂ ਕਿਸਮ ਦੇ ਗਿਆਨ ਜੋ ਹਨ, ਇੱਕ ਬੰਨੇ ਅਨੁਭਵੀ ਆਤਮਿਕ ਗਿਆਨ, ਦੂਸਰੇ ਬੰਨੇ ਸਾਡਾ ਦਿਮਾਗੀ ਮਾਇਕੀ ਗਿਆਨ, ਇਹਨਾਂ ਦੇ ਵਿਚਕਾਰ ਸਾਡੀ ਧਿਆਨ ਦੀ ਡੋਰੀ ਹੀ ਕੰਮ ਕਰਦੀ ਹੈ। ਜੇਕਰ ਸਾਡੀ ਧਿਆਨ ਦੀ ਡੋਰੀ ਇਹ ਦੈਵੀ ਸੰਗਤ ਨਾਲ ਜੁੜ ਜਾਏ, ਆਤਮ ਪ੍ਰਾਇਣ ਹੋ ਜਾਏ, ਤਾਂ ਇਹਨੂੰ ਸਤ ਸੰਗਤ ਕਿਹਾ ਜਾਂਦਾ ਹੈ, ਜਿਹਦੇ ਨਾਲ ਕਿ ਸਾਡੇ ਧਿਆਨ ਨੂੰ ਦੈਵੀ ਰੰਗਣ ਚੜ੍ਹਦੀ ਹੈ। ਦੂਜੇ ਪਾਸੇ ਜੇ ਸਾਡਾ ਧਿਆਨ ਮਾਇਕੀ ਭਰਮ ਦੇ ਵਿੱਚ ਗਲਤਾਨ ਹੋਵੇ ਤਾਂ ਉਹਨੂੰ ਮਾਇਕੀ ਕੁਸੰਗਤ ਜਾਂ ਨੀਵੀਂ ਸੰਗਤ ਕਿਹਾ ਜਾਂਦਾ ਹੈ। ਇਹਦੇ ਨਾਲ ਜੀਵ ਮਨਮੁੱਖ, ਮਾਇਆਧਾਰੀ, ਸਾਕਤ ਬਣ ਜਾਂਦੇ ਹਨ ਅਤੇ ਆਤਮਿਕ ਮੰਡਲ ਨਾਲੋਂ ਟੁੱਟ ਜਾਂਦੇ ਹਨ। ਇਹਨਾਂ ਦੋਨਾਂ ਅਵਸਥਾਵਾਂ ਦੇ ਵਿਚਕਾਰ ਜੀਵ ਦੇ ਧਿਆਨ ਦੀ ਸੰਗਤ ਇੱਕ ਮਹੱਤਵਪੂਰਨ ਵਿਸ਼ਾ ਹੈ। ਜੇ ਮਾਇਕੀ ਸੰਗਤ ਕਰਾਂਗੇ ਤਾਂ ਮਾਇਕੀ ਧਿਆਨ ਬਣੇਗਾ, ਜੇ ਆਤਮਿਕ ਸੰਗਤ ਕਰਾਂਗੇ ਤਾਂ ਸਾਡਾ ਦੈਵੀ ਧਿਆਨ ਬਣੇਗਾ। ਹਰ ਇੱਕ ਕਰਮ ਦੀ ਪੂਰਨ ਕਾਮਯਾਬੀ ਲਈ ਸਾਡੀ ਚੇਤਨਤਾ ਜਾਂ ਧਿਆਨ ਲਾਜ਼ਮੀ ਹੈ। ਇੱਕ ਮਨ ਇੱਕ ਵਰਤਦਾ, ਜਿੱਤ ਲੱਗੈ ਸੋ ਥਾਏ ਪਾਏ। ਇਸੇ ਤਰ੍ਹਾਂ ਸੰਗ ਜਾਂ ਸੰਗਤ ਕਰਨ ਦੇ ਮੁਕੰਮਲ ਲਾਭ ਅਤੇ ਆਪਸ ਵਿੱਚ ਸਾਂਝ ਜਾਂ ਲੇਵਾਦੇਵੀ ਲਈ ਵੀ ਚੇਤਨਤਾ ਅਤੇ ਧਿਆਨ ਦੀ ਲੋੜ ਹੈ। ਜਦੋਂ ਅਸੀਂ ਕਿਸੇ ਗੱਲ ਜਾਂ ਚੀਜ਼ ਵੱਲ ਧਿਆਨ ਦਿੰਦੇ ਹਾਂ ਤਾਂ ਸਾਡੇ ਮਨ ਦਾ ਉਹਦੇ ਨਾਲ ਸੰਬੰਧ ਹੁੰਦਾ ਹੈ, ਮੇਲ ਹੁੰਦਾ ਹੈ, ਉਹਦੇ ਨਾਲ ਲੇਵਾਦੇਵੀ ਕਰਦੇ ਹਾਂ, ਉਹਦਾ ਚੰਗਾ ਮਾੜਾ ਅਸਰ ਕਬੂਲਦੇ ਹਾਂ। ਜਿਸ ਚੀਜ਼ ਜਾਂ ਗੱਲ ਵੱਲ ਸਾਡੀ ਦਿਲਚਸਪੀ ਨਾ ਹੋਵੇ ਉਹਦੇ ਵਿੱਚ ਸਾਡਾ ਧਿਆਨ ਹੀ ਨਹੀਂ ਖੁੱਭਦਾ ਅਤੇ ਸਾਡੇ ਉੱਤੇ ਉਹਦਾ ਉਪਰਾ ਜਿਹਾ ਅਸਰ ਹੁੰਦਾ ਹੈ। ਉਸ ਤਰ੍ਹਾਂ ਉਹਦੇ ਨਾਲ ਮੇਲ, ਸੰਗਤ, ਸਾਂਝ ਜਾਂ ਲੇਵਾਦੇਵੀ ਨਹੀਂ ਹੁੰਦੀ। ਕੁਝ ਉਦਾਹਰਣਾਂ ਦੁਆਰਾ ਗੁਰਮੁਖ ਪਿਆਰਿਆਂ ਨੇ ਇਸ ਨੂੰ ਦਰਸਾਇਆ ਹੈ। ਘਰਾਂ ਵਿੱਚ ਅਸੀਂ ਰੇਡੀਓ ਜਾਂ ਟੇਪ ਰਿਕਾਰਡਰ ਰਾਹੀਂ ਕੀਰਤਨ ਪਾਠ ਸੁਣਦੇ ਹਾਂ, ਪਰ ਦੇਖਦੇ ਹਾਂ ਕਿ ਘਰ ਦੇ ਮੈਂਬਰ ਉਹ ਆਪਣੇ ਘਰੋਗੀ ਮਾਮਲਿਆਂ ਵਿੱਚ ਗਲਤਾਨ ਹੁੰਦੇ ਹਨ, ਗੱਲਾਂ ਬਾਤਾਂ ਵਿੱਚ ਮਸਤ ਹੁੰਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਖੁਦ ਪਾਠ ਜਾਂ ਸਿਮਰਨ ਕਰਦੇ ਹਾਂ ਤਾਂ ਵੀ ਸਾਡੀ ਚੇਤਨਤਾ ਹੋਰ ਅਨੇਕ ਚਿੰਤਨ ਵਿੱਚ ਲੱਗੀ ਹੁੰਦੀ ਹੈ, ਜਿਸ ਕਰਕੇ ਸਾਡਾ ਧਿਆਨ ਗੁਰਬਾਣੀ ਵਿੱਚ ਨਹੀਂ ਲੱਗਦਾ। ਆਮ ਸੰਗਤਾਂ ਦੀ ਵੀ ਇਹੀ ਸ਼ਿਕਾਇਤ ਹੈ ਕਿ ਗੁਰਬਾਣੀ ਅਤੇ ਸਿਮਰਨ ਵਿੱਚ ਮਨ ਨਹੀਂ ਟਿਕਦਾ। ਹੁਣ ਜਦੋਂ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਜਾਂ ਸਿਮਰਨ ਵੱਲ ਨਹੀਂ ਹੁੰਦਾ ਉਦੋਂ ਅਸੀਂ ਗੁਰਬਾਣੀ ਦੀ ਸੰਗਤ ਹੀ ਨਹੀਂ ਕਰ ਰਹੇ ਹੁੰਦੇ, ਜਿਸ ਕਰਕੇ ਸਾਡਾ ਗੁਰਬਾਣੀ ਦੇ ਅੰਤਰੀ ਭਾਵਾਂ ਨਾਲ ਸੰਗ ਨਹੀਂ ਹੁੰਦਾ, ਮੇਲ ਨਹੀਂ ਹੁੰਦਾ ਅਤੇ ਗੁਰਬਾਣੀ ਨਾਲ ਸਾਡੇ ਮਨ ਦੀ ਸਾਂਝ ਨਹੀਂ ਬਣਦੀ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਅਸੀਂ ਸੰਗਤ ਨਹੀਂ ਕਰਦੇ ਅਤੇ ਗੁਰਬਾਣੀ ਦੀ ਪਾਰਸ ਕਲਾ ਤੋਂ ਵਾਂਝੇ ਰਹਿੰਦੇ ਹਾਂ। ਕਿਉਂਕਿ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੇ ਨਾ ਪਰਸੈ। ਪਾਰਸ ਦੇ ਨਾਲ ਰਗੜ ਖਾ ਕੇ ਹੀ ਲੋਹਾ ਸੋਨਾ ਬਣੇਗਾ, ਜਿੰਨੀ ਦੇਰ ਤੱਕ ਉਹਨੂੰ ਛੂੰਹਦਾ ਨਹੀਂ ਉਨੀ ਦੇਰ ਤੱਕ ਉਹ ਬਦਲ ਨਹੀਂ ਸਕਦਾ। ਦੂਜੇ ਲਫਜ਼ਾਂ ਵਿੱਚ ਧਿਆਨ ਤੋਂ ਬਗੈਰ ਜੋ ਕੁਝ ਵੀ ਅਸੀਂ ਕਰਮ ਧਰਮ ਕਰਦੇ ਹਾਂ ਸਭ ਬੇਧਿਆਨੇ ਗੈਰ ਹਾਜ਼ਰੀ ਵਿੱਚ ਕਰਦੇ ਹਾਂ। ਸੋ ਸਾਧ ਸੰਗਤ ਜਾਂ ਸਤ ਸੰਗਤ ਤੋਂ ਇਸ ਤਰ੍ਹਾਂ ਅਸੀਂ ਪੂਰਾ ਲਾਭ ਨਹੀਂ ਲੈਂਦੇ ਅਤੇ ਗੁਰਬਾਣੀ ਦੇ ਪਾਠ, ਕੀਰਤਨ ਅਤੇ ਸਿਮਰਨ ਦੇ ਆਤਮਿਕ ਲਾਹੇ ਤੋਂ ਵਾਂਝੇ ਰਹਿੰਦੇ ਹਾਂ। ਇਹੀ ਕਾਰਨ ਹੈ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਰਮ, ਧਰਮ ਗ੍ਰੰਥ, ਧਰਮ ਮੰਦਰ, ਧਰਮ ਪ੍ਰਚਾਰ, ਸਤਸੰਗ ਸਮਾਗਮ, ਪਾਠ, ਪੂਜਾ, ਕੀਰਤਨ, ਜਪ, ਤਪ, ਕਰਮ ਕਿਰਿਆ ਆਦਿ ਹੁੰਦੇ ਹਨ। ਇਹਦੇ ਬਾਵਜੂਦ ਸਾਡੀ ਮਾਨਸਿਕ ਅਤੇ ਆਤਮਿਕ ਅਵਸਥਾ ਵਿੱਚ ਪਰਿਵਰਤਨ ਨਹੀਂ ਆਉਂਦਾ, ਬਲਕਿ ਪਹਿਲਾਂ ਨਾਲੋਂ ਵੀ ਨਿੱਗਰਦੀ ਜਾਂਦੀ ਹੈ। ਪੰਡਿਤ ਪੜ੍ਹੇ ਸਾਧਨਾ ਪਾਵੇ, ਦੂਜੇ ਪਾਏ ਮਾਇਆ ਮਨ ਪਰਮਾਵੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਅੱਖੀਂ ਤਾਂ ਮੀਟੇ ਨਾਕ ਪਕੜੇ, ਠੱਗਣ ਕੋ ਸੰਸਾਰ। ਧਿਆਨ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਮਾਦਾ ਚੀਜ਼ਾਂ ਵਰਗਾ, ਡੈਡ ਮੈਟਰ ਵਰਗਾ ਹੈ। ਸੋ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਿਕ ਸਤਾ 'ਤੇ ਮੇਲ ਮਿਲਾਪ, ਸੰਗਤ, ਸਾਂਝ ਜਾਂ ਲੇਵਾਦੇਵੀ ਬਿਨਾਂ ਧਿਆਨ ਤੋਂ ਨਹੀਂ ਹੋ ਸਕਦੀ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੈ, ਮਿਲਿਆ ਕਹੀਐ ਸੋਏ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਐ ਰੇ ਸੋਏ, ਜੇ ਬਹੁਤੇਰਾ ਲੋਚੀਐ ਬਾਤੀ ਮੇਲ ਨਾ ਹੋਏ। ਇਨਸਾਨ ਅਤੇ ਜਾਨਵਰਾਂ 'ਚ ਇਸੇ ਚੇਤਨਤਾ ਦਾ ਹੀ ਅੰਤਰ ਹੈ। ਇਨਸਾਨਾਂ ਵਿੱਚ ਚੇਤਨਤਾ ਤੀਖਣ, ਤੀਬਰ, ਸੂਖਮ ਭਾਵਨਾਵਾਂ ਵਾਲੀ ਹੁੰਦੀ ਹੈ, ਜਿਸ ਕਰਕੇ ਅਸੀਂ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਰੰਗ ਰਸ ਮਾਣਦੇ ਹਾਂ। ਪਰ ਜਾਨਵਰਾਂ ਵਿੱਚ ਇਹ ਚੇਤਨਤਾ ਮੋਟੀ ਠੁੱਲੀ ਹੁੰਦੀ ਹੈ, ਜੋ ਸੂਖਮ ਆਤਮਿਕ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦੇ। ਸਾਡੀ ਦਿਲਚਸਪੀ ਅਨੁਸਾਰ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ। ਮਾਇਕੀ ਮੰਡਲ 'ਚ ਗਲਤਾਨ ਹੋ ਕੇ ਇਹ ਸੂਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਚੁੱਕਿਆ ਹੈ। दैवी चेतनता तो बगैर साड़ी चेतनता भी साड़ा ध्यान भी जानवरां वर्गा ठुला हो जाता है। जो ना सुने जस परमानंदा पशु पंखी त्रिगद जोन ते मंदा करतूत पशु की मानस जात बिन संगत सब ऐसे रहें जैसे पशु टोर जेवा इंद्री साध लुबाना पशु पए नहीं मिटे निशाना अमृत छोड़ महा बिख पीवै माया का दीवाना किरत ना मिटे हुकम ना बुझे पशुआ माए समाना साध संगत कबू नी कीनी रचियो तंदे झूठ स्वान सुकर बायस जिवै पटकत चाल्यो ऊठ मन मुखंदले गुरमत ना पाई पशु पए अभिमान ना जाई मनमुख विण नावे कुड़ियार फिरे बेतालिया पशु मानस चम पलेटे अंदरों कालिया। सो साड़ी ए पशु बिरती जा नीवी चेतनता नू बदलन इनू उचेरा चंगेरा आत्म परायण करन लई गुरबाणी विच इको एक साधन जा जुगती दसी गई है ओ की है सत संगत अथवा साध संगत साधु के संग पाप पलायन साध संग अमृत गुण गायन जो जो जपै तिसकी गत होए साध संग पावे जन कोए कर कृपा अंतर उरदारे पशु प्रेत मुग्ध पाथर को तारे कर कर हार्यो अनिक बौ पांति छोड़े कथू नाही एक बात सुनता की ओटा साध संग मिट जाही उठत बैठत हर पजो साधु संग प्रीत नानक दुर्मत छुट गई पार ब्रह्म बसे चीत आन उपाओ न को सूझे हर दासा सरणी पर रहा। सो किसे ख्याल नू एक नुक्ते उत्ते एकागर करन नू ध्यान जा सुरती बिरती क्या जंदा है साड़ी माइकी ते आत्मिक तरक्की लई ध्यान अत लाजमी है जिन्ना डूंगा एक सुई एकागर ते तीखण ध्यान किसे कारज विच लावांगे उन्ना ही ओ कारज सोना कामयाब ते लाभवंद होएगा। ध्यान दित्ते बगैर साड़ी कोई व्योंत कोई सोच विचार जा कारज सिरे नहीं चढ़ सकता ओपरे मन नल किते कारज हमेशा अधूरे गलत लाभहीन हानिकारक ते दुखदाई होणगे। इसे तरह ध्यान तो बगैर किते धार्मिक पाठ पूजा जां करम किरिया भी एवें फोके रसहीन भावनाहीन लाभहीन जां मुरदे साधन बन के रह जांदे हन। सुल्तानपुर विखे गुरु नानक साहब जी दा काजियां दी बेध्यानी नमाज विच शामिल ना होना इसे गल दा ही लिखायक है कि ध्यान तो बगैर साडे धार्मिक करम किरिया निसफल हन। जिनको प्रीत हृदय हर नाई तिन कूरे गंडन गंडे जो दूजे पाए साकत कामना अर्थ दुर्गंध सरेव दे सो नेफल सब अज्ञान जिसनो प्रतीत होवे तिसका गाव्या थाओ पवे सो पावे दरगे मान जो बिन प्रतीति कपटी कूड़ी कूड़ी अखी मीट दे उनका उत्तर जाएगा झूठ गुमान। किया क्या उजू पाक क्या मुंह तोया क्या मसीत सिर लाया जो दिल में कपट निवाज गुजारो क्या हज काबे जाया। जिमें टेलीफोन राही असी गल करते हाँ इत्थे मेल जोर लई किसे खास नंबर दा मेल होना लाजमी है जेकर वो नंबर ना मिले जां फिर अगों रिसीवर ही ना चुक्या जाए तां दोनां धिरां विचकार गलबात नहीं हुंदी संगत नहीं हुंदी सांझ नहीं पैंदी लेवा देवी नहीं हुंदी वणज वपार नहीं हुंदा। इसे तरह जेकर पाठ पूजा भजन बंदगी करद्या होया साडे मन दा रिसीवर ना चुक होए जा नंबर ना मिले तां साडा मन जां ध्यान सावधान एकागर चीत ना होवे तां गुरबाणी दे अंतरीव डूंगे अत सूखम भावां तों असी वांझे रहांगे गुरबाणी दी पारस कला साडे उत्ते नहीं वरतेगी। तदे गुरबाणी विच प्रेरणा कीती गई है इक मन एक त्याई है मन की लाहे प्रांत प्रभ की उस्तत करो संत मीत सावधान एकागर चीत ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਨਾਨਕ ਵਾਹ ਵਾਹ ਜੋ ਮਨ ਚਿੱਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੇ ਗੁਰਬਾਣੀ ਤਿਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ ਪਰ ਸਾਡੇ ਮਨ ਦੀ ਹਾਲਤ ਬਾਬਤ ਗੁਰਬਾਣੀ ਵਿੱਚ ਕੀ ਤਾੜਨਾ ਕੀਤੀ ਗਈ ਹੈ ਇਹ ਮਨੁਆ ਖਿੰਨਾ ਟਿਕੇ ਬਹੁ ਰੰਗੀ ਦੈ ਦੈ ਦਿਸ ਚਲ ਚਲ ਹੰਡੇ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ ਹਮਰੇ ਜੀਓ ਹੋਰ ਮੁੱਖ ਹੋਰ ਹੋਤ ਹੈ ਹਮ ਕਰਮਹੀਣ ਕੁੜਿਆਰੀ ਕਬਹੂੰ ਜੀੜਾ ਊਬ ਚੜਤ ਹੈ ਕਬਹੂੰ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ ਅਸਲ ਵਿੱਚ ਇਸ ਵਿਸ਼ੇ ਦਾ ਸਭ ਤੋਂ ਵਿਸ਼ੇਸ਼ ਅਤੇ ਅਮਲੀ ਦ੍ਰਿਸ਼ਟਾਂਤ ਸਾਡਾ ਮਾਇਕੀ ਜੀਵਨ ਹੈ ਜੀਵ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਕੇ ਉਹਦੇ ਤੋਂ ਵਿਛੜ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁਭਿਆ ਹੋਇਆ ਹੈ ਜਾਂ ਦੂਜੇ ਭਾਉ ਵਿੱਚ ਗਲਤਾਨ ਹੈ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਪੁੱਤਰ ਕਲੱਤਰ ਨਾ ਸੰਗ ਤਨਾ ਹਰ ਅਵਿਨਾਸੀ ਓ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਮਾਇਆ ਮੋਹ ਨੱਟ ਬਾਜੀ ਪਾਈ ਮਨਮੁਖ ਅੰਧ ਰਹੇ ਲਪਟਾਈ ਨਾਥ ਕਛੂ ਨਾ ਜਾਨੋ ਮਨ ਮਾਇਆ ਕੇ ਹਾਥ ਬਿਕਾਨੋ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਅਨਿਕ ਜਨਮ ਬੀਤੀਅਨ ਪਰਮਾਈ ਘਰ ਵਾਸ ਨਾ ਦੇਵੇ ਦੁੱਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ ਨਾ ਦੀਜੈ ਕਿਰਤ ਪਵਾਈ ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ 'ਚ ਅਸੀਂ ਇੰਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਹੀ ਮਾਇਆ ਦਾ ਰੂਪ ਹੋ ਗਿਆ ਹੈ ਸੋ ਸਾਡੇ ਖਿਆਲ ਸਾਡੀ ਕਲਪਨਾ ਸਾਡੀ ਸੋਚ ਸਾਡੀਆਂ ਰੀਝਾਂ ਆਸਾਂ ਪਿਆਰ ਭਾਵਨਾਵਾਂ ਨਿਸ਼ਚੇ ਸ਼ਰਧਾ ਸਾਡੀ ਸੰਗਤ ਸਾਡੀ ਲੇਵਾ ਦੇਵੀ ਸਾਡੇ ਕਰਮ ਧਰਮ ਸਾਡੀ ਘਾਲਣਾ ਅਥਵਾ ਸਾਡੇ ਸਮੁੱਚੇ ਜੀਵਨ ਨੂੰ ਹੀ ਮੋਹ ਮਾਇਆ ਦੀ ਗੂੜੀ ਰੰਗਤ ਚੜ੍ਹੀ ਹੋਈ ਹੈ ਜਿਸ ਕਰਕੇ ਸਾਡਾ ਧਿਆਨ ਸਾਡੀ ਸੁਰਤੀ ਬਿਰਤੀ ਸਾਡੀ ਚੇਤਨਤਾ ਇਸ ਝੂਠੀ ਮਾਇਆ ਵਿੱਚ ਅਚੇਤ ਸਹਿਜ ਸੁਭਾਏ ਅਣਜਾਣੇ ਐਸੀ ਖੂਬੀ ਹੋਈ ਹੈ ਇੱਕ ਇਹਦੇ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਅਸੰਭਵ ਹੈ ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ ਇਹਦਾ ਖਿਆਲ ਇਹਦਾ ਧਿਆਨ ਇਹਦੀ ਰੰਗਤ ਇਹਦਾ ਵਿਸ਼ਵਾਸ ਇਹਦੀ ਬਿਰਤੀ ਲਿਵ ਇਹ ਪਿਛਲੇ ਅਨੇਕ ਜਨਮਾਂ ਦੇ ਵਿੱਚ ਮਾਇਆ ਦੀ ਸੰਗਤ ਕਰਨ ਨਾਲ ਉਪਜੀ ਹੈ ਦ੍ਰਿੜ ਹੋਈ ਹੈ ਮਾਇਕੀ ਚੇਤਨਤਾ ਦੁਆਰਾ ਸਾਡਾ ਜੀਵਨ ਰੂਪ ਬਣ ਚੁੱਕੀ ਹੈ ਅਤੇ ਮਾਇਕੀ ਜੀਵਨ ਵਿੱਚ ਹੀ ਅਸੀਂ ਜੰਮਦੇ ਹਾਂ ਇਹਦੇ ਵਿੱਚ ਜਿਉਂਦੇ ਹਾਂ ਇਹਦੇ 'ਚ ਵਿਚਰਦੇ ਇਹਦੇ 'ਚ ਹੀ ਕਰਮ ਕਰਦੇ ਇਹਦੇ ਨਤੀਜੇ ਭੁਗਤਦੇ ਇਹਦੇ ਵਿੱਚ ਹੀ ਮਰਦੇ ਜਮਾਂ ਦੇ ਵੱਸ ਪੈਂਦੇ ਅਤੇ ਫਿਰ ਮੁੜ ਜੰਮਦੇ ਹਾਂ ਤ੍ਰੋਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਬਿਸਰੀਐ ਕਿਉਂ ਤ੍ਰਿਪਤਾਵੇ ਨਾ ਮਨ ਰੰਜੀਐ ਪ੍ਰਭ ਛੋੜ ਅਨ ਲਾਗੈ ਨਰਕ ਸਮੰਜੀਐ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਜਿਨ ਕੀਤਾ ਤਿਸੇ ਨਾ ਜਾਣੀ ਅੰਧਾ ਤਾਂ ਦੁੱਖ ਸਹੇ ਪ੍ਰਾਣੀਆਂ ਮਾਇਆ ਮੋਹ ਬਹੁ ਭਰਮਿਆ ਕਿਰਤ ਰੇਖ ਕਰ ਕਰਮਿਆ ਸੋ ਜੇਕਰ ਇਨਸਾਨੀ ਜੀਵਨ ਨੂੰ ਮਾਇਕੀ ਰੰਗਤ ਚਾੜਨ ਲਈ ਜਾਂ ਮਾਇਕੀ ਰੰਗਤ ਦ੍ਰਿੜ ਕਰਨ ਵਾਸਤੇ ਬੇਅੰਤ ਜਨਮਾਂ ਦੇ ਮਾਇਆ ਨਾਲ ਸੰਗ ਮੇਲਜੋਲ ਜਾਂ ਅਭਿਆਸ ਦੀ ਲੋੜ ਹੈ ਜਿਹਦੇ ਤੋਂ ਕਿ ਸਾਡਾ ਮਾਇਕੀ ਜੀਵਨ ਬਣਿਆ ਹੈ ਤਾਂ ਫਿਰ ਇਹਦੇ ਐਨ ਉਲਟ ਇਸ ਮਾਇਕੀ ਜੀਵਨ ਨੂੰ ਆਤਮਿਕ ਜੀਵਨ ਵਿੱਚ ਬਦਲਣ ਲਈ ਢਾਲਣ ਲਈ ਜਾਂ ਦ੍ਰਿੜ ਕਰਾਉਣ ਲਈ ਉਨੇ ਸਮੇਂ ਤੋਂ ਵੀ ਵੱਧ ਉੱਚੀ ਸੁੱਚੀ ਆਤਮਿਕ ਸਾਧ ਸੰਗਤ ਜਾਂ ਸੱਤ ਸੰਗਤ ਕਰਨੀ ਜ਼ਰੂਰੀ ਹੈ ਲਾਜ਼ਮੀ ਹੈ ਅਸੀਂ ਸੋਚਦੇ ਹਾਂ ਕਿ ਅਸੀਂ ਬੜੀ ਦੇਰ ਤੋਂ ਸੰਗਤ ਕਰ ਰਹੇ ਹਾਂ ਫਿਰ ਵੀ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਕਿਉਂ ਨਹੀਂ ਆਈ ਕਿਉਂਕਿ ਸਾਡਾ ਮਾਇਕੀ ਜੀਵਨ ਜਿਹੜਾ ਅਸੀਂ ਦ੍ਰਿੜ ਕੀਤਾ ਹੋਇਆ ਹੈ ਇਹ ਇੰਨੀ ਸੰਗਤ ਦੇ ਨਾਲ ਨਹੀਂ ਬਣਿਆ। ਇਹ ਪਤਾ ਨਹੀਂ ਕਿੰਨੇ ਜਨਮਾਂ ਤੋਂ ਅਸੀਂ ਮਾਈਕੀ ਚਰਖਾ ਗੇੜਦੇ ਆ ਰਹੇ ਹਾਂ, ਜਿਹਦੇ ਨਾਲ ਇਹ ਸਾਡਾ ਮਾਈਕੀ ਰੰਗਤ ਸਾਡੀ ਬਣੀ ਹੋਈ ਹੈ। ਸੋ ਇਹਨੂੰ ਆਤਮਿਕ ਰੰਗਤ ਦੇ ਵਿੱਚ ਬਦਲਣ ਵਾਸਤੇ ਇਹਦੇ ਤੋਂ ਵੀ ਜ਼ਿਆਦਾ ਉੱਚੀ ਸੁੱਚੀ ਆਤਮਿਕ ਸਾਧ ਸੰਗਤ ਜਾਂ ਸੱਤ ਸੰਗਤ ਕਰਨੀ ਜ਼ਰੂਰੀ ਹੈ। ਇਹ ਉਲਟੀ ਖੇਲ ਅਥਵਾ ਆਤਮਿਕ ਤਬਦੀਲੀ ਅਤ ਲਮੇਰੀ ਕਠਿਨ ਪ੍ਰਿਮ ਖੇਲ ਹੈ, ਜੋ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਅਤੇ ਸੇਵਾ ਭਾਵਨੀ ਨਾਲ ਸੌਖੀ ਅਤੇ ਸ਼ੀਘਰ ਸੰਭਵ ਹੋ ਸਕਦੀ ਹੈ। ਖਿਨਹੂੰ ਕਿਰਪਾ ਸਾਧ ਸੰਗ ਨਾਨਕ ਹਰ ਰੰਗ ਲਾਇਓ। ਸੋ ਜਦ ਕਿਸੇ ਨੀਵੇਂ ਖਿਆਲ ਜਾਂ ਚੀਜ਼ ਵੱਲ ਸਾਡਾ ਧਿਆਨ ਜਾਂਦਾ ਹੈ ਤਾਂ ਫਿਰ ਸਾਨੂੰ ਆਪਣੇ ਮਨ ਦਾ ਰੁੱਖ ਜਾਂ ਧਿਆਨ ਫੌਰਨ ਉਚੇਰੇ ਚੰਗੇਰੇ ਰੁੱਖ ਵੱਲ ਮੋੜਨਾ ਚਾਹੀਦਾ ਹੈ। ਮਾਇਆ ਦੇ ਮਲੀਨ ਘੁੰਮਣ ਘੇਰੇ ਵਿੱਚ ਵਿਚਰਦਿਆਂ ਸਾਡਾ ਮਨ ਇੰਨਾ ਨਿਰਬਲ ਹੋ ਚੁੱਕਾ ਹੈ ਕਿ ਇਹਦਾ ਰੁੱਖ ਜਾਂ ਇਹਦੇ ਧਿਆਨ ਨੂੰ ਨੀਵੇਂ ਪਾਸਿਓਂ ਉੱਚੇ ਪਾਸੇ ਚੜਾਉਣਾ ਅਤ ਕਠਿਨ ਹੈ। ਜਦੋਂ ਅਸੀਂ ਕਿਸੇ ਕਾਰਜ ਦੀ ਪੂਰਤੀ ਲਈ ਆਪਣੀ ਸਾਰੀ ਵਾਹ ਲਾ ਕੇ ਜ਼ੋਰ ਲਾ ਕੇ ਥੱਕ ਜਾਂਦੇ ਹਾਂ, ਅਸਮਰਥ ਹੋ ਜਾਂਦੇ ਹਾਂ, ਤਾਂ ਫਿਰ ਅਸੀਂ ਕੀ ਕਰਦੇ ਹਾਂ? ਕਿਸੇ ਹੋਰ ਆਪਣੇ ਤੋਂ ਵਧੇਰੇ ਸ਼ਕਤੀਮਾਨ ਦੀ ਓਟ ਜਾਂ ਆਸਰਾ ਲੋੜਦੇ ਹਾਂ। ਇਸੇ ਤਰ੍ਹਾਂ ਜਦੋਂ ਸਾਡਾ ਮਨ ਆਪਣੇ ਵੱਸ ਤੋਂ ਬਾਹਰ ਹੋ ਜਾਏ ਜਾਂ ਕਾਬੂ ਕਰਨ ਤੋਂ ਅਸਮਰਥ ਹੋ ਜਾਏ ਤਾਂ ਸਾਨੂੰ ਸ਼ਕਤੀਮਾਨ ਦੇਵੀ ਸ਼ਖਸੀਅਤ ਅਥਵਾ ਸਾਧ ਸੰਗਤ ਦੀ ਓਟ ਜਾਂ ਆਸਰਾ ਲੈਣਾ ਜ਼ਰੂਰੀ ਹੈ। ਸਾਧ ਕੈ ਸੰਗ ਨਾ ਕਤੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਨਾਨਕ ਤਿੰਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ। ਉਹਨਾਂ ਦੀ ਨਿਸ਼ਾਨੀ ਕੀ ਹੈ, ਕਿਹਨਾਂ ਦੀ ਸਰਣ ਪੈਣਾ ਹੈ? ਨਾਨਕ ਤਿੰਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ। ਮਨੁਆ ਚਲੇ ਚਲੇ ਬਹੁ ਬਹੁ ਵਿਧ, ਮਿਲ ਸਾਧੂ ਵਸਗਤ ਕਰਿਆ। ਮਨ ਅਸਾਧ ਨ ਸਾਧੀਐ, ਗੁਰਮੁਖ ਸੁਖ ਫਲ ਸਾਧ ਸਦਾਇਆ, ਸਾਧ ਸੰਗਤ ਮਿਲ ਮਨ ਵਸ ਆਇਆ। ਸੋ ਇਸੇ ਕਰਕੇ ਸੰਗਤਾਂ ਤੋਂ ਇਹ ਕਹਿੰਦਿਆਂ ਆਮ ਸੁਣਿਆ ਗਿਆ ਹੈ ਕਿ ਜੀ ਜਦੋਂ ਤੱਕ ਸਾਧ ਸੰਗਤ ਵਿੱਚ ਰਹੀਦਾ ਹੈ ਮਨ ਟਿਕਿਆ ਰਹਿੰਦਾ ਹੈ, ਮਾਈਕੀ ਫੁਰਨੇ ਨਹੀਂ ਆਉਂਦੇ, ਪਰ ਘਰ ਜਾ ਕੇ ਮਨ ਉੱਤੇ ਫਿਰ ਮਾਇਆ ਹਾਵੀ ਹੋ ਜਾਂਦੀ ਹੈ, ਫਿਰ ਉਹੀ ਹਾਲ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਸਾਧ ਸੰਗਤ ਜਾਂ ਸੱਤ ਸੰਗਤ ਕਰਨ ਲਈ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਦਾਰੇ, ਕੋਟ ਬਿਗਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ। ਜੀਤ ਜਨਮ ਮੇ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਮਹਾਂ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੇ ਪ੍ਰਭ ਰੰਗ। ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਸਾਡੀ ਧਰਤੀ ਵਿੱਚ ਅਤਿਅੰਤ ਆਕਰਸ਼ਣ ਸ਼ਕਤੀ ਹੈ, ਗ੍ਰੈਵਿਟੀ ਹੈ। ਕੋਈ ਚੀਜ਼ ਉੱਪਰ ਸੁੱਟੋ ਹੇਠਾਂ ਆ ਜਾਏਗੀ, ਧਰਤੀ ਦੀ ਖਿੱਚ ਦੇ ਕਾਰਨ। ਸਾਡੀ ਧਰਤੀ ਦੇ ਉਦਾਲੇ ਪੁਦਾਲੇ ਕਈਆਂ ਮੀਲਾਂ ਤੱਕ ਇਹ ਆਕਰਸ਼ਣ ਸ਼ਕਤੀ ਕੰਮ ਕਰਦੀ ਹੈ। ਇਹਦੇ ਤੋਂ ਉੱਪਰ ਇੱਕ ਥਾਂ 'ਤੇ ਜਾ ਕੇ ਅਨੰਤ ਪੁਲਾੜ ਹੈ, ਸਪੇਸ, ਜਿਹਦੇ ਵਿੱਚ ਕੋਈ ਆਕਰਸ਼ਣ ਸ਼ਕਤੀ ਨਹੀਂ। ਇਸ ਪੁਲਾੜ ਵਿੱਚ ਜੇ ਕੋਈ ਚੀਜ਼ ਪਹੁੰਚ ਜਾਵੇ ਤਾਂ ਹਮੇਸ਼ਾ ਲਈ ਉੱਥੇ ਖੜੀ ਹੋ ਜਾਂਦੀ ਹੈ, ਸਥਿਰ ਹੋ ਜਾਂਦੀ ਹੈ। ਇਸ ਅਨੰਤ ਪੁਲਾੜ ਵਿੱਚ ਸਾਡੀ ਧਰਤੀ ਵਾਂਗੂ ਹੋਰ ਵੀ ਬੇਅੰਤ ਗ੍ਰਹਿ ਹਨ, ਉਪਗ੍ਰਹਿ ਹਨ, ਜਿਨ੍ਹਾਂ ਦੇ ਉਦਾਲੇ ਵੀ ਉਹਨਾਂ ਦੀ ਵੱਖ ਵੱਖ ਦਰਜੇ ਦੀ ਗ੍ਰੈਵਿਟੀ ਆਕਰਸ਼ਣ ਸ਼ਕਤੀ ਕੰਮ ਕਰਦੀ ਹੈ। ਜਦੋਂ ਕੋਈ ਚੀਜ਼ ਉਸ ਪੁਲਾੜ ਵਿੱਚੋਂ ਸਥਿਰ ਅਵਸਥਾ ਦੇ ਵਿੱਚੋਂ ਨਿਕਲ ਕੇ ਕਿਸੇ ਦੂਜੇ ਗ੍ਰਹਿ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦੀ ਹੈ ਤਾਂ ਉਸ ਗ੍ਰਹਿ ਦੀ ਆਕਰਸ਼ਣ ਸ਼ਕਤੀ ਜਾਂ ਗ੍ਰੈਵਿਟੀ ਉਹਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਮਿਸਾਲ ਦੇ ਤੌਰ 'ਤੇ ਵਿਗਿਆਨਕਾਂ ਨੇ ਖੋਜ ਕੀਤੀ ਹੈ ਕਿ ਚੰਦਰ ਗ੍ਰਹਿ ਵਿੱਚ ਵੀ ਉਹਦੀ ਆਪਣੀ ਆਕਰਸ਼ਣ ਸ਼ਕਤੀ ਹੈ, ਅਤੇ ਜੋ ਚੀਜ਼ ਚੰਦਰਮਾ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਵੇ, ਸਪੇਸ ਤੋਂ ਉੱਪਰ ਜਾ ਕੇ ਚੰਦਰਮਾ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਵੇ, ਚੰਦਰਮਾ ਦੀ ਗ੍ਰੈਵਿਟੀ ਉਹਨੂੰ ਆਪਣੇ ਵੱਲ ਖਿੱਚ ਲਏਗੀ। ਇਸੇ ਤਰ੍ਹਾਂ ਸਾਡਾ ਮਨ ਵੀ ਕਈ ਜੁਗਾਂ ਜੁਗਾਂਤਰਾਂ ਤੋਂ ਭਰਮਈ ਮਾਇਕੀ ਮੰਡਲ ਵਿੱਚ ਸਹਿਜ ਸੁਭਾਏ ਮਾਇਆ ਦੀ ਸ਼ਕਤੀਸ਼ਾਲੀ ਆਕਰਖਣ ਸ਼ਕਤੀ ਨਾਲ ਉਹਦੇ ਵੱਲ ਖਿੱਚਿਆ ਜਾ ਰਿਹਾ ਹੈ। ਅਣਜਾਣੇ ਸਾਰੀ ਉਮਰ ਇਸ ਮਾਇਕੀ ਮੰਡਲ ਵਿੱਚ ਪਲਚ ਪਲਚ ਕੇ ਅਸੀਂ ਖੁਆਰ ਹੁੰਦੇ ਰਹਿੰਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਮੰਦਾ ਚਿਤਵਤ ਚਿਤਵਤ ਪਛਿਆ ਜਿਨ ਰਚਿਆ ਤਿੰਨ ਦੀਨਾ ਤਾਕ। ਅਨੁਭਵੀ ਗਿਆਨ ਦੀ ਆਤਮਿਕ ਸ਼ਕਤੀ ਨਾਲ ਅਸੀਂ ਇਸ ਮਾਇਕੀ ਮੰਡਲ ਦੀ ਆਕਰਖਣ ਸ਼ਕਤੀ ਨੂੰ ਬੁੱਝ ਸੀਝ ਸਕਦੇ ਹਾਂ, ਕਿਉਂਕਿ ਉੱਦਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਇਸ ਮਾਇਕੀ ਮੰਡਲ ਵੱਲ ਮਾਇਆ ਦੀ ਆਕਰਖਣ ਸ਼ਕਤੀ ਦੇ ਨਾਲ ਖਿੱਚੇ ਜਾ ਰਹੇ ਹਾਂ। ਵਿਵੇਕ ਬੁੱਧੀ ਜਾਂ ਆਤਮਿਕ ਅਨੁਭਵ ਦੁਆਰਾ ਸੰਗਤ ਕਰਦਿਆਂ ਹੌਲੀ ਹੌਲੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਮਾਇਆ ਵੱਲ ਖਿੱਚੇ ਜਾ ਰਹੇ ਹਾਂ। ਸਾਧ ਸੰਗਤ ਦੇ ਆਸਰੇ ਹੀ ਅਸੀਂ ਇਸ ਮਾਇਕੀ ਆਕਰਖਣ ਸ਼ਕਤੀ ਦੇ ਦਾਇਰੇ ਵਿੱਚੋਂ ਨਿਕਲ ਸਕਦੇ ਹਾਂ ਅਤੇ ਆਪਣੇ ਅਸਲੀ ਨਿੱਜ ਘਰ ਬੇਗਮਪੁਰੇ ਉਹਦੇ ਸੱਚੇ ਸੁੱਚੇ ਅੰਤਰਮੁਖੀ ਆਤਮਿਕ ਦੇਸ਼ ਜਾਂ ਨਿਰੰਕਾਰ ਦੇ ਦੇਸ਼ ਸੱਚਖੰਡ ਵੱਲ ਸਾਡੇ ਮਨ ਦਾ ਰੁੱਖ ਤਾਂ ਹੀ ਬਦਲ ਸਕਦਾ ਹੈ ਜੇ ਅਸੀਂ ਇਸ ਨੂੰ ਜਾਣ ਸਕੀਏ। ਮਾਇਆ ਦੇ ਘੇਰੇ ਵਿੱਚੋਂ ਨਿਕਲ ਕੇ ਤਾਂ ਹੀ ਅਸੀਂ ਸਾਧ ਸੰਗਤ ਦੀ ਸਹਾਇਤਾ ਦੇ ਨਾਲ ਉਸ ਆਕਰਖਣ ਸ਼ਕਤੀ ਦੇ ਵੱਲ ਖਿੱਚੇ ਜਾ ਸਕਦੇ ਹਾਂ। ਇੱਥੇ ਨੁਕਤੇ ਵਾਲੀ ਗੱਲ ਕੀ ਹੈ ਕਿ ਆਪਣੇ ਧਿਆਨ ਨੂੰ ਸਾਧ ਸੰਗਤ ਦੀ ਆਤਮਿਕ ਕਲਾ ਦੁਆਰਾ ਇਕਾਗਰ ਕਰਕੇ ਅਸੀਂ ਮਾਇਕੀ ਆਕਰਖਣ ਸ਼ਕਤੀ ਜਾਂ ਉਹਦੀ ਗ੍ਰੈਵਿਟੀ ਦੇ ਦਾਇਰੇ ਤੋਂ ਨਿਕਲ ਸਕਦੇ ਹਾਂ। ਪਰ ਜਦ ਵੀ ਸਾਡਾ ਮਨ ਸਾਧ ਸੰਗਤ ਤੋਂ ਬਾਹਰ ਹੁੰਦਾ ਹੈ ਉਹੀ ਮਾਇਕੀ ਆਕਰਖਣ ਸ਼ਕਤੀ ਮੁੜ ਸਾਡੇ ਉੱਤੇ ਹਾਵੀ ਹੋ ਜਾਂਦੀ ਹੈ। ਸੰਗਤ ਵਿੱਚ ਆ ਕੇ ਸਾਨੂੰ ਥੋੜ੍ਹੀ ਦੇਰ ਇਹ ਲੱਗਦਾ ਹੈ ਕਿ ਅਸੀਂ ਮਾਇਆ ਤੋਂ ਨਿਕਲ ਗਏ ਹਾਂ, ਲੇਕਿਨ ਸੰਗਤ ਤੋਂ ਬਾਹਰ ਜਾਂਦਿਆਂ ਫਿਰ ਅਸੀਂ ਮਾਇਕੀ ਅਗਨ ਸੋਕ ਸਾਗਰ ਵਿੱਚ ਗੋਤੇ ਖਾਣ ਲੱਗ ਪੈਂਦੇ ਹਾਂ। ਮਹਾਂ ਅਭਾਗ ਅਭਾਗ ਹੈ ਜਿਨਕੇ ਤਿੰਨ ਸਾਧੂ ਧੂਰ ਨਾ ਪੀਜੈ ਤਿੰਨਾ ਤਿਸਨਾ ਜਲਤ ਜਲਤ ਨਹੀਂ ਬੂਝੇ ਡੰਡ ਧਰਮ ਰਾਏ ਕਾ ਦੀਜੈ। ਸੋ ਜਗਿਆਸੂਆਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਜਦੋਂ ਤੱਕ ਸਾਧ ਸੰਗਤ ਦੇ ਵਾਤਾਵਰਣ ਵਿੱਚ ਰਹੀਦਾ ਹੈ ਉਹਨਾਂ ਚਿਰ ਮਨ ਇਕਾਗਰ ਹੋਇਆ ਰਹਿੰਦਾ ਹੈ, ਧਿਆਨ ਨਾਮ ਬਾਣੀ ਸੇਵਾ ਸਿਮਰਨ ਵਿੱਚ ਲੱਗਾ ਰਹਿੰਦਾ ਹੈ। ਪਰ ਸਾਧ ਸੰਗਤ ਤੋਂ ਪਰੇ ਹੋਣ 'ਤੇ ਫੌਰਨ ਧਿਆਨ ਉਹੀ ਮਾਇਆ ਵੱਲ ਅਣਜਾਣੇ ਸਹਿਜ ਸੁਭਾਏ ਖਿੱਚਿਆ ਜਾਂਦਾ ਹੈ ਅਤੇ ਅਸੀਂ ਬਾਣੀ ਨਾਮ ਸਿਮਰਨ ਦੇ ਰੰਗ ਰਸ ਤੋਂ ਵਾਂਝੇ ਹੋ ਜਾਂਦੇ ਹਾਂ। ਸਾਧ ਸੰਗਤ ਦੀ ਪ੍ਰੇਰਣਾ ਦੁਆਰਾ ਸਾਡੇ ਧਿਆਨ ਦੀ ਸੁਰਤੀ ਆਤਮਿਕ ਮੰਡਲ ਦੀ ਦੈਵੀ ਪ੍ਰੇਮ ਸਵੈਪਨਾ ਦੇ ਆਕਾਸ਼ ਵਿੱਚ ਉਡਾਰੀਆਂ ਲਾਉਂਦੀ ਹੈ। ਇਸ ਤੋਂ ਉਲਟ ਸਾਧ ਸੰਗਤ ਦੇ ਆਤਮਿਕ ਵਾਤਾਵਰਣ ਵਿੱਚੋਂ ਨਿਕਲਦਿਆਂ ਸਾਡੇ ਅੰਤਸ਼ਕਰਨ ਦੇ ਨੀਵੇਂ ਸੁਭਾਅ ਪੁਰਾਣੀਆਂ ਮਲੀਨ ਰੁਚੀਆਂ ਉਹ ਸਾਡਾ ਧਿਆਨ ਮੁੜ ਮਾਇਕੀ ਮੰਡਲ ਵੱਲ ਖਿੱਚ ਦਿੰਦੀਆਂ ਹਨ। ਸੋ ਮਨ ਦੇ ਧਿਆਨ ਨੂੰ ਸੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਦੁਆਰਾ ਨਾਮ ਬਾਣੀ ਸਿਮਰਨ ਵੱਲ ਮੋੜਨ ਲਈ ਗੁਰਬਾਣੀ ਵਿੱਚ ਇਸੇ ਲਈ ਸਾਨੂੰ ਵਾਰ ਵਾਰ ਜ਼ੋਰਦਾਰ ਪ੍ਰੇਰਨਾ ਕੀਤੀ ਗਈ ਹੈ। ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੇ ਮੈਂ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ। ਸਤ ਸੰਗਤ ਲਗ ਹਰ ਧਿਆਈਐ ਹਰ ਹਰ ਚਲੇ ਤੇਰੇ ਨਾਲ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ। ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਸਾਧ ਸੰਗ ਹਰ ਹਰ ਨਾਮ ਚਿਤਾਰਾ। ਸੋ ਇਹ ਮੰਡਲ ਕੀ ਹਨ, ਇਹ ਮਾਇਕੀ ਮੰਡਲ ਜਾਂ ਆਤਮਿਕ ਮੰਡਲ ਕੀ ਹਨ? ਇਹ ਕੋਈ ਅੱਡਰੇ ਦੇਸ਼ ਟਾਪੂ ਗ੍ਰਹਿ ਵਗੈਰਾ ਨਹੀਂ ਹਨ। ਇਹ ਤਾਂ ਮਾਨਸਿਕ ਵਲਵਲਿਆਂ ਜਾਂ ਪ੍ਰੇਮ ਸਵੈਪਨਾ ਦਾ ਸਾਡੇ ਧਿਆਨ ਜਾਂ ਸੁਰਤੀ ਬਿਰਤੀ ਦੇ ਉਤਰਾਓ ਚੜਾਓ ਦੀ ਸੂਖਮ ਅਵਸਥਾ ਹੈ। ਸਾਡਾ ਜਿਹੋ ਜਿਹਾ ਧਿਆਨ ਹੈ ਮਾਇਆ ਵੱਲ ਧਿਆਨ ਹੋਏਗਾ ਤਾਂ ਅਸੀਂ ਮਾਇਕੀ ਮੰਡਲ ਵਿੱਚ ਵਿਚਰ ਰਹੇ ਹਾਂ। ਆਤਮਿਕ ਅਵਸਥਾ ਵੱਲ ਧਿਆਨ ਹੋਏਗਾ असी आत्मिक अवस्था दे विच आत्मिक मंडल विच विचर रहे हाँ। इस नूं कोई विरला गुरमुख ही जान जा बुझ सकता है। विरले को सोझी पई गुरमुख मन समझाए, गुरमुख खोटे खरे पछाण, गुरमुख लागे सहज ध्यान, साधिक सिद्ध सगल मुनि लोचे, बिरले लागे ध्यान, जिसे कृपाल होए मेरा स्वामी पूरन ता को काम। गुरसिख मन पर गास है पिरम प्याला अजर जरंदे, पार ब्रह्म पूरन ब्रह्म ब्रह्म विवेकी ध्यान तरंदे। साध संगत दी ओट आसरे प्रेरणा अगवाई ते सहायता लैके मन दा ध्यान जा सुरती बिरती दे रुख नू आत्मिक मंडल वल मोड़ना जिग्यासुआ दा दैवी उद्दम है, दैवी कर्तव है। साध संग मिल नाम त्यावो पूरन होवे काला, गुण गोबिंद नित गाइए साध संग मिल त्याइए। साध संग मिल हर गुण गाए ए जन्म पदार्थ जीता रे। इस तो अगे आत्म मंडल दी खेड केहो जी है, ओ अचरज कथा जा आत्म खेल निराली ते होर भी है। मछली जदों माछी दी कुंडी विच फस जांदी है ता माछी उसनू अपनी डोरी द्वारा अपने वल खिंच लैंदा है। इसे तरह साध संगत विच विचरदिया होया किसे दैवी सुहावने समय जदों साडी सुरती बिरती इन्नी चढ़ जांदी है, इकट्ठी हो जांदी है कि अनंत प्रेम स्वैपना दे किंगरिया जा नाम दी पारस कला नू जा छूंदी है, नाम दी प्रेम डोरी नाल बज जांदी है। उस वेले साडी सुरती नाम दे प्रेम रस विच अलमस्त मतवारी होई आत्म प्रेम डोरी नाल खिचिंदी जांदी है। जिमें पुलाड़ दे विच्चों निकलन ते दूजे ग्रह दी ग्रैविटी किसे चीज़ नू अपने वल खिंच लैंदी है, इसे तरह जदों साडी सुरती बिरती माइकी रंगत तो उपर चढ़ के इन्नी इकट्ठी हो जांदी है तां उस नाम दी पारस कला नू जा छोंदी है ते नाम दी प्रेम डोरी नाल बज जांदी है। ए सब नाम दी अकल कला दी पारस छो है जो के सतगुरु दी अपार कृपा हुंदी है, ओदी बख्शिश हुंदी है, ओदी नजर कर्म द्वारा प्राप्त हुंदी है। एदे विच जग्यासु दा अपना कोई जोर नहीं हुंदा। अलख अपेओ हर रया समाए, उपाए न किती पाया जाए, कृपा करे ता सतगुर पेटे नदरी मेल मिलावणिया, जन नानक करमी पाईयन हर नामा भगत भंडार, करम मिले ता पाईऐ होर हिकमत हुकम खुआर, ए पिरम प्याला खसम का जय पावे तै दे, जिस करम होवे सो सतगुर पाए अन दिन लागे सहज त्याना। गुरमुखां दी सूखम सुरती शब्द धुनी दी प्रीत डोरी नाल इस तरह पीड़ी हो जांदी है कि कोई भी माइकी शक्ति इस डोरी नू तोड़ नहीं सकती। मूह लालन स्यों प्रीत बनी, तोरी ना टूटे छोरी ना छूटे, ऐसी माधो खिंच तनी। जा तई जग्यासु अपने मन दे रुख नू माइकी मंडल दी आकर्षण शक्ति विच्चों कढ के आत्म मंडल वल लौण दा उद्दम करदा है, तरला करदा है, उदों तक दे इस करतब नू ध्यान किया जांदा है। ये सूखम नुक्ता है, दोबारा पढ़ते हाँ। जदों ध्यान किसनू कहिंदे हन, जदों जग्यासु जदों तक अपने मन दे रुख नू माइकी मंडल दी आकर्षण शक्ति जां ग्रैविटी विच्चों कढ के आत्म मंडल वल लौण दा इक तरला करदा है, ओ उसनू ध्यान किया जांदा है। ये एक उद्दम हुंदा है। इस तो बाद जदों साडा ध्यान जां सुरती ਸਹਿਜ ਸੁਭਾਏ ਕਿਸੇ ਅਕਹਿ ਰਸ ਦੀ ਮਸਤੀ ਵਿੱਚ ਇਲਾਹੀ ਪ੍ਰੀਤ ਡੋਰੀ ਨਾਲ ਖਿੱਚੀ ਜਾਂਦੀ ਹੈ ਤਾਂ ਇਹ ਸੁਰਤੀ ਦਾ ਪ੍ਰੇਮ ਖੇਲ ਬਣ ਜਾਂਦਾ ਹੈ। ਇਸ ਅਲੌਕਿਕ ਆਤਮਿਕ ਪ੍ਰੇਮ ਖੇਲ ਵਿੱਚ ਫਿਰ ਜਗਿਆਸੂ ਦਾ ਆਪਣਾ ਕੋਈ ਉੱਦਮ ਨਹੀਂ ਹੁੰਦਾ, ਆਪਣਾ ਕੋਈ ਯਤਨ ਨਹੀਂ ਹੁੰਦਾ। ਸੋ ਸਾਡਾ ਯਤਨ ਸਿਰਫ ਧਿਆਨ ਤੱਕ ਹੈ, ਧਿਆਨ ਨੂੰ ਇਕਾਗਰ ਚੀਤ ਕਰਨ ਤੱਕ ਹੈ। ਉਹਦੇ ਤੋਂ ਉੱਪਰ ਸੁਰਤੀ ਬਿਰਤੀ ਦਾ ਮੇਲ ਇਹ ਉਸਦੀ ਕਿਰਪਾ ਹੈ, ਬਖਸ਼ਿਸ਼ ਹੈ, ਜਿਹਦੇ ਵਿੱਚ ਜਗਿਆਸੂ ਦਾ ਕੋਈ ਰੋਲ ਨਹੀਂ। ਜਿਸ ਤਰ੍ਹਾਂ ਬੀਨ ਦੀ ਮਧੁਰ ਧੁਨੀ ਸੁਣ ਕੇ ਸਰਪ ਮਸਤ ਹੋ ਕੇ ਮਿਲਣ ਲੱਗ ਪੈਂਦਾ ਹੈ ਅਤੇ ਧੁਨੀ ਦਾ ਚੇਲਾ ਬਣ ਕੇ ਮਗਰ ਮਗਰ ਰਿੜਦਾ ਫਿਰਦਾ ਹੈ, ਐਨ ਇਸੇ ਤਰ੍ਹਾਂ ਉਸ ਪ੍ਰੇਮ ਖੇਲ ਵਿੱਚ ਸਾਡੀ ਸੁਰਤ ਗੁਰ ਸ਼ਬਦ ਦੀ ਅਨਹਦ ਧੁਨੀ ਸੁਣ ਕੇ ਅਲਮਸਤ ਮਤਵਾਰੀ ਹੋ ਕੇ ਆਪਣੇ ਆਪ ਸ਼ਬਦ ਧੁਨੀ ਦੀ ਚੇਲੀ ਬਣ ਕੇ ਖਿਚੀਂਦੀ ਜਾਂਦੀ ਹੈ। ਇਸ ਸ਼ਬਦ ਸੁਰਤ ਦੀ ਇਲਾਹੀ ਪ੍ਰੇਮ ਖੇਲ ਨੂੰ ਹੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ ਗਿਆ ਹੈ। ਇਹ ਸਹਿਜ ਧਿਆਨ ਦੀ ਅਵਸਥਾ ਹੈ। ਧਿਆਨ ਤੱਕ ਸਾਡੀ ਆਪਣੀ ਜੁਗਤ ਕੰਮ ਕਰਦੀ ਹੈ, ਉਹਦੇ ਤੋਂ ਉੱਪਰ ਸਹਿਜ ਧਿਆਨ ਦੇ ਵਿੱਚ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਐਸੇ ਸਹਿਜ ਧਿਆਨ ਦੀ ਆਤਮਿਕ ਅਵਸਥਾ ਦੀ ਅਚਰਜ ਅਕਥ ਕਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਜੋ ਧੁਰ ਰੱਖੀਅਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ, ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੇ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ, ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕੇ ਸਵਾਦ, ਸ਼ਬਦ ਗੁਰੂ ਗੁਰ ਜਾਣੀਐ ਗੁਰਮੁਖ ਹੋਏ ਸੁਰਤ ਧੁਨ ਚੇਲਾ ਸਾਧ ਸੰਗਤ ਸੱਚਖੰਡ ਵਿੱਚ ਪ੍ਰੇਮ ਭਗਤ ਪਰਚੇ ਹੋਏ ਮੇਲਾ, ਸ਼ਬਦ ਸੁਰਤ ਪਰਚਾਏ ਕੇ ਨਿਤ ਨਿਉ ਨਵੇਲਾ ਵੀ ਇੱਕੀ ਚੜਾਓ ਚੜ ਸਿੱਖ ਗੁਰ ਗੁਰ ਚੇਲਾ ਅਪਿਓ ਪੀਐ ਅਜਰ ਜਰੈ ਗੁਰਸੇਵ ਸੁਹੇਲਾ, ਇੱਕ ਮਨ ਇੱਕ ਧਿਆਏਂਦੇ ਦੂਜੇ ਪਾਏ ਨਾ ਜਾਏ ਫਿਰੰਦੇ ਸ਼ਬਦ ਸੁਰਤ ਲਿਵ ਅਲਖ ਲਖੰਦੇ, ਗਿਆਨ ਧਿਆਨ ਸਿਮਰਨ ਸਦਾ ਗੁਰਮੁਖ ਸ਼ਬਦ ਸੁਰਤ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ